गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी के कमोलक लिखत जीवन भाई गुरदास जी आप जी ने पढ़ के सरवण करा रहे सी। आओ उस दागला हिस्सा सरवण करन की कोशिश करिए जी। भाग सतवां। एक दिन भाई बहलो, भाई भगतू, भाई विधिया, भाई जेठा, भाई गुरदास ते होर अनेकां वड्डे वड्डे सिख विराजमान सन। सिखां दी आपो विच वार्तालाप छिड़ पई। एक ने कहा माया बड़ी प्रबल है, अपने विच भरमा लैंदी है, पर सिख लई सब तो वड्डा माया दा बल गुरु तो सिदक डुला देण दा हुंदा है। इस छल तो गुरु रखिया करे। भाई जी अहल ते अडोल सिदक वाले से बोले, सच है पर सिखी नाम गुरु विच सिदक दा है। जे कदे गुरु सांग वरतावे तां चाहिदा है कि सिख निश्चा दृढ़ रखे डोले न। तद सिखा ने कहा, सच है पर प्रभु दी माया डाढ़ी है, गुरु दी सहायता इस तो रख सकती है, ते गुरु दी माया तो गुरु आप ही रख सकता है, सिख दी निरी अपनी ताकत काफ़ी नहीं। भाई जी ने फिर कहा, सच है पर सिख दा निश्चा अडोल लोड़िए, गुरु सांग वरते तो सिख सिदक विच पक्का रहे। जे गुर सांग वरतदा सिख सिदक न हारे, भाई गुरदास जी दी रचना है। इस प्रकार विचार चलती रही। इस वार्ता पर श्री सतगुरु जी ने विचारिया कि भाई गुरदास ठीक है, इसका अमल भी यही है, पर इसकी नींव विच हेठां बीज मात्र अहंग है, ये दूर करना साडा धर्म है। यथा या ते बीज मात्र अहंकार है, इस बिखे सो बुरो विकार, रहबो सदा समीप हमारे, चाहिए उरते मूल उखारे, इम अहंकार बिनास्यों जेना, तो हमको चाहिए हत देन, देह कसौटी सह के नाही, करें कृत कुछ परखन माही। कुछ दिन पा के घोड़ियां दी लोड़ पई। सतगुरु जी ने भाई गुरदास जी ने घोड़े खरीदन काबुल टोरिया, होर सिख नाल दिते ते माया भी नाल दिती। भाई जी ने घोड़े पसंद करके सतगुरां पास करले कि जे पसंद होण तां घोड़े रख ले जाण ते माया इत्थे तार दिती जावे, ते जे ना पसंद होण तां घोड़े मोड़ कर ले जाण। घोड़े सतगुरां दे पसंद आ गए ते माया तारने दा हुक्म चला गया। जद हुक्म पहुंचा तां वपारी माया लैण लई सद्दे गए। उन्हां नूं बाहर बिठा के भाई जी अंदर रुपए कढ़न गए, पर उन्हां दी हैरानी दी कोई हद ना रही। जद संदूक खोले तां विच माया दी थां ठीकरियां नज़र पईआं। चंगी तरह परत सरता के एक दो चार दस वेरी डिठा, ठीकरियां ही ठीकरियां दिसियां। तद शर्म आई कि वपारियां नूं की मूँह दिया, होया कि किंज भाणा वरत्या। जद मन दी विचार दी पेश ना गई तां तंबू पाड़ के पिछले रस्त्यों निकल गए ते अनेक मुश्किलां झाग दे बनारस पहुँच गए। बाकी दे सिखां ने जद देर तक उड़ीक कीती तां घबरा के अंदर गए। भाई गुरदास जी सन नहीं, पर संदूक ते जंदरे खुले पए सन। उन्होंने रुपए कढ़े, गिणे ते वपारियों नूं दे के रसीदां लै लईआं। फिर लगी भाई गुरदास दी ढूंढ होण। कई दिन कोई थाओ कोई सू ना मिलन करके वो वापस आ गए ते सारी विथिया आ सुनाई। सतगुरु जी सुन के मुस्कराए ते वरते कौतक ते भाई जी डोले समझ के चुप कर रहे। भाई साहेब कांशी पहुँच के एक टिकाने जा उतरे। गुरसिखां दे घर चोखे सन, भाई जी पछाणे गए ते आदर भाव बहुत होया। जद नगर दे राजे नूं खबर पहुँची तां उसने एक अच्छे टिकाने उतारा करवाया ते डेरे बुला के सन्मान नाल मिले। आप आए तां इत्थे घबरा के सन, सिदक दे डुलाव विच सन, पर सिदक दा डुलाव सिदक दी विदैगी नहीं सी। जिकूं दो थमियां विच बद्धी तार रता ढिली हो जाए तां हिलाया ते थरकदी है, पर थमिया नाल गड्डी ज्यों की त्यों टिकाणे रहिंदी है। उसकी थरकण उसकी कंबणी तो है, पर टिकाणियों गिराव के विदायगी नहीं है। हुण थरकण हट गई ते मन अडोल हो गया, समझ पै गई कि मेरा परतावा सी ते मेरे अंदर अहंकार की लेश सी जिसका गुरु ने दारू किया है। सो मैं गुरु की सेवा विच लगा रहा, दया निध जी आपे दयालु होणगे ते आपे ही चरनी ला लैणगे। सब तो वड्डी गुरु की सेवा यह है कि गुरु की संगत नूं साईं विच लाया जावे। ਸੁਭਾਈ ਜੀ ਨੇ ਉੱਥੇ ਗੁਰਬਾਣੀ ਦੀ ਕਥਾ ਆਰੰਭ ਦਿੱਤੀ। ਕਥਾ ਨਾਲ ਕੀਰਤਨ ਹੋਵੇ, ਸੰਗਤ ਜੁੜੇ, ਲੱਗੇ ਸਰੋਤਿਆਂ ਵਿੱਚੋਂ ਨਵੇਂ ਸਿੱਖ ਬਣਨ। ਰਾਜਾ ਵੀ ਨਾਮਦਾਨ ਲੈ ਕੇ ਸਿੱਖ ਹੋ ਗਿਆ, ਹੁਣ ਮਹਿਮਾ ਹੋਰ ਵਧੀ। ਪਰ ਨਾਲ ਹੀ ਸ਼ਹਿਰ ਦੇ ਪੰਡਤਾਂ ਵਿੱਚ ਮਹਿਮਾ ਦੀ ਛਾਇਆ, ਈਰਖਾ ਜੋ ਇਸ ਦੇ ਨਾਲੋਂ ਨਾਲ ਪਰਛਾਵੇਂ ਵਾਂਗੂ ਰਹਿੰਦੀ ਹੈ, ਵੀ ਆ ਗਈ। ਪੰਡਤ ਦੁਖੀ ਹੋਣ ਕਿ ਇਹ ਕੌਣ ਹੈ ਵਿਦੇਸ਼ੀ ਜੋ ਰਾਜਾ ਤੱਕ ਨੂੰ ਆਪਣਾ ਸਿੱਖ ਬਣਾ ਬੈਠਾ ਹੈ। ਸੋ ਲੱਗੇ ਆਉਣ ਅਤੇ ਬਹਿਸਾਂ ਕਰਨ। ਰਾਜਾ ਦੇ ਸਿੱਖ ਹੋ ਜਾਣ ਕਰਕੇ ਪੰਡਤ ਲੋਕ ਬੇਅਦਬੀ ਤਾਂ ਨਾ ਕਰ ਸਕਣ, ਪਰ ਚਰਚਾ ਵਾ ਚੰਗੇ ਜ਼ੋਰਾਂ ਨਾਲ ਕਰਨ, ਜਿਨ੍ਹਾਂ ਵਿੱਚ ਭਾਈ ਜੀ ਆਪ ਨੂੰ ਨਿਰੁੱਤਰ ਕਰ ਦੇਣ। ਆਪ ਨੇ ਇਹਨਾਂ ਦਿਨਾਂ ਵਿੱਚ ਕਈ ਇੱਕ ਖਿਆਲ ਜੋ ਬਹਿਸਾਂ ਵਿੱਚ ਨਿਤਰ ਪੈਣ, ਕਵਿਤਾ ਸਵੀਆਂ ਵਿੱਚ ਹਿੰਦੀ ਬੋਲੀ ਵਿੱਚ ਰਚੇ। ਇਹ ਗੱਲ ਜਦ ਫੈਲੀ ਕਿ ਰਾਜਾ ਦੇ ਪੂਜੇ ਦਾਤਾ ਜੀ ਕਵੀ ਵੀ ਹਨ, ਤਾਂ ਕਵੀ ਵੀ ਆਉਣ ਲੱਗ ਪਏ। ਭਾਈ ਜੀ ਇਹ ਐਸ਼ਵਰਜ ਪਾ ਕੇ ਸੰਤੁਸ਼ਟ ਨਹੀਂ ਹੋ ਗਏ। ਇਹ ਸਾਰਾ ਪ੍ਰਚਾਰ ਗੁਰੂ ਕੀ ਸੇਵਾ ਹੀ ਜਾਣ ਕੇ ਕਰ ਰਹੇ ਸਨ। ਮਨ ਸਤਿਗੁਰਾਂ ਦੇ ਵਿਛੋੜੇ ਵਿੱਚ ਬੇਬਲ ਸੀ ਅਤੇ ਅਤ ਬੇਬਲ ਸੀ। ਉਹ ਬੇਬਲ ਤਾਂ ਆਪਣੇ ਛੰਦਾਂ ਵਿੱਚ ਰਚਣੀ ਅਤੇ ਕਵੀਆਂ ਦੇ ਆਇਆਂ ਜੋ ਕਾਵਿ ਦਾ ਰੰਗ ਜੰਮਣਾ ਉਸ ਵਿੱਚ ਸੁਨਾਵਣੀ। ਜ਼ਾਹਰਾ ਤਾਂ ਐਸਾ ਜਾਪਣਾ ਕਿ ਆਪ ਬਿਰਹਣੀ ਨਾਇਕਾ ਦੇ ਭੇਦ ਪਰਿਭੇਦ ਪਰ ਰਚਨਾ ਰਚ ਰਹੇ ਹਨ, ਪਰ ਉਸ ਰਚਨਾ ਵਿੱਚ ਅੰਕਤ ਹੋਣਾ ਆਪਣੇ ਭਗਤੀ ਵਿੱਚ ਰਤੇ ਮਨ ਦੇ ਗੁਰੂ ਵਿਛੋੜੇ ਦਾ ਹਾਲ। ਪਰ ਦੇਖੋ ਆਪ ਦੀ ਪ੍ਰਵੀਨਤਾ ਕਿ ਨਾ ਛੰਦਾ ਵਿੱਚ ਆਪ ਐਸੇ ਪਦ ਪਦਾਰਥ ਧਰ ਦਿੰਦੇ ਹਨ ਕਿ ਜਿਨ੍ਹਾਂ ਤੋਂ ਵਿਚਾਰਸ਼ੀਲ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬਿਰਹੇ ਇੱਕ ਵਿਛੜੇ ਸਿੱਖ ਦੇ ਗੁਰੂ ਚਰਨਾਂ ਵੱਲ ਹਨ ਅਤੇ ਪਰਮਾਰਥ ਦੇ ਰਸਤੇ 'ਤੇ ਚਾਨਣਾ ਪਾਉਂਦੇ ਹਨ। ਫਿਰ ਆਪ ਦੀ ਸ੍ਰਿਸ਼ਟਾਚਾਰ ਵਾਲੀ ਖੂਬੀ ਇਹ ਹੈ ਕਿ ਨਾਇਕਾ ਦੇ ਰੂਪਕ ਜੋ ਬੰਦੇ ਹਨ ਉਹ ਗੌਰ ਨਾਲ ਦੇਖੋ ਤਾਂ ਸਵੀਕਿਆ, ਸਵੀਕਿਆ ਤੋਂ ਭਾਵ ਹੈ ਆਪਣੀ ਵਿਵਾਹਿਤਾ ਇਸਤਰੀ, ਸਵੀਕਿਆ ਦੇ ਬੰਦੇ ਹਨ ਅਤੇ ਥਾਂ ਪਰ ਥਾਂ ਪਤੀਬ੍ਰਿਤਾ ਪਦ ਵਰਤ ਕੇ ਆਪਣੇ ਭਾਵ ਨੂੰ ਉੱਚ ਆਚਰਣ ਲੀਆਂ ਤੋਂ ਬਾਹਰ ਨਹੀਂ ਪੈਣ ਦਿੰਦੇ। ਲਿਖਿਆ ਹੈ ਕਿ ਇੱਕ ਦਿਨ ਬੜੇ ਸੰਨਿਆਸੀਆਂ ਪੰਡਤਾਂ ਨੇ ਆਪ ਨੂੰ ਬੜੀ ਚਤੁਰਤਾ ਨਾਲ ਆਪਣੇ ਇਸ਼ਟ ਪਰ ਸ਼ਰਧਾ ਦੇ ਭਾਵ ਨੂੰ ਬੰਧਨ ਰੂਪ ਦੱਸਿਆ, ਪਰ ਭਾਈ ਸਾਹਿਬ ਆਪਣੇ ਆਸ਼ੇ ਪਰ ਦ੍ਰਿੜ ਰਹੇ ਅਤੇ ਕਵਿਤ ਉਚਾਰਿਆ। ਜੈਸੇ ਬਛਰਾ ਬਿਛਰ ਪਰੇ ਆਨ ਗਾਏ ਥਨ, ਦੁਗਧ ਨ ਪਾਨ ਕਰੇ ਮਾਰਤ ਹੈ ਲਾਤ ਕੀ, ਜੈਸੇ ਮਾਨਸਰ ਤਿਆਗ ਹੰਸ ਆਨਸਰ ਜਾਤ, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ, ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਤ ਜਨ, ਹੋਤ ਮਾਨ ਭੰਗ ਮਹਿਮਾਨ ਨਾ ਕਾਹੂ ਬਾਤ ਕੀ, ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਤ, ਰਹੋ ਨਾ ਪਰਤ ਰਾਖ ਸਕਤ ਨਾ ਪਾਤ ਕੀ। ਵਾਹਿਗੁਰੂ ਸਰੋਤ। ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰੀਏ ਵਿੱਚ ਭਾਈ ਜੀ ਦੇ ਸੰਸਕ੍ਰਿਤ ਸਲੋਕ ਵੀ ਦਿੱਤੇ ਹਨ, ਜਿਨ੍ਹਾਂ ਦੀ ਕਥਾ ਗੁਰਪ੍ਰਤਾਪ ਸੂਰਜ ਵਿੱਚ ਇਉਂ ਹੈ ਕਿ ਪੰਡਤਾਂ ਨੇ ਪੁੱਛਿਆ ਕਿ ਗੁਰੂ ਜੀ ਨੇ ਪਰਮੇਸ਼ਰ ਦੇ ਪੁਰਾਤਨ ਨਾਮ ਛੱਡ ਕੇ ਵਾਹਿਗੁਰੂ ਨਾਮ ਕਿਉਂ ਰਚਿਆ, ਇਸ ਵਿੱਚ ਕੀ ਵਿਸ਼ੇਸ਼ਤਾ ਹੈ। ਭਾਈ ਜੀ ਨੇ ਹੇਠ ਲਿਖੇ ਸਲੋਕਾਂ ਵਿੱਚ ਉੱਤਰ ਦਿੱਤਾ। ਵਿਸ਼ਵੇਸ਼ੰ ਵਿਸ਼ਵ ਮਿਤਯੁਕਤੰ ਸੰਪੁੰਟੇ ਵਿਸ਼ਵ ਭੂਖਣੰ ਵਿਸ਼ਵ ਬੋਧੰ ਸਵੈਂ ਬਰਮੰ ਤਵੰਗ ਪ੍ਰਣਵਾਦੀ ਨਮਾਮੇਹੰਗ। ਅਰਥ, ਵਾਹਿਗੁਰੂ ਮੰਤਰ ਜਿਸਦਾ ਲਖਾਇਕ ਹੈ ਸੋ ਸੰਸਾਰ ਦਾ ਈਸ਼ਵਰ ਹੈ, ਉਹ ਸੰਸਾਰ ਦਾ ਰੂਪ ਹੀ ਕਿਹਾ ਜਾਂਦਾ ਹੈ ਅਤੇ ਸੰਸਾਰ ਰੂਪੀ ਡੱਬੇ ਦਾ ਉਹ ਭੂਸ਼ਣ ਰੂਪ ਹੈ। ਫਿਰ ਜਿਸ ਨੂੰ ਸੰਸਾਰ ਦਾ ਸਾਰਾ ਗਿਆਨ ਹੈ ਅਤੇ ਉਹ ਆਪਣੇ ਆਪ ਤੋਂ ਆਪ ਹੀ ਹੈ, ਹਾਂ ਉਸ ਨੂੰ ਯਾਨੀ ਜੋ ਪ੍ਰਣਵ ਓਂਕਾਰ ਦਾ ਵੀ ਆਦਿ ਹੈ, ਮੇਰੀ ਨਮਸਕਾਰ ਹੈ। ਵਰਣਾਵਰਣ ਵਿਹੀਨ ਆਏ ਵੇਦ ਸਾਰ ਪਰਵਰਤਤੁਕ ਵਿਸ਼ਵ ਵਰਗ ਮਹੀ ਦਿਸ਼ੰਗ ਵਕਾਰੰਗ ਤੰਗ ਨਮਾਮੇਹੰਗ। ਅਰਥ, ਵਰਣ ਆਵਰਣ ਤੋਂ ਰਹਿਤ ਅਤੇ ਵੇਦ ਸਾਰ ਦਾ ਪਰਿਵਰਤਕ ਹੈ ਜੋ ਫਿਰ ਉਹ ਸੰਸਾਰ ਨੂੰ ਚਾਰੇ ਪਦਾਰਥ ਬਖਸ਼ਣ ਵਾਲਾ ਪ੍ਰਿਥਵੀ ਪਤ ਹੈ, ਇਸ ਦੇ ਲਖਾਇਕ ਵਵੇ ਅੱਖਰ ਨੂੰ ਮੇਰੀ ਨਮਸਕਾਰ ਹੈ। ਹਰੀ ਹਰਾਤ ਸਵੈਂ ਬ੍ਰਹਮ ਹਸੰਗ ਬੋਧ ਪ੍ਰਕਾਸ਼ਤੰਗ ਹਸ ਖਮਲ ਵਰਿਅੰਗ ਵਿਜੰਗ ਅਹੰਕਾਰ ਤੋਂ ਨਮਾਮੇਹੰਗ। ਅਰਥ, ਮੈਂ ਉਸ ਸ੍ਰੇਸ਼ਟ ਕਾਰਨ ਰੂਪ ਦੇ ਲਖਾਇਕ ਆਹੇ ਅੱਖਰ ਨੂੰ ਨਮਸਕਾਰ ਕਰਦਾ ਹਾਂ ਜੋ ਸਵੈਂ ਬ੍ਰਹਮ ਹੈ ਅਤੇ ਵਿਸ਼ਨੂੰ ਸ਼ਿਵ ਬ੍ਰਹਮਾ ਨੂੰ ਉੱਜਲ ਗਿਆਨ ਪ੍ਰਕਾਸ਼ ਕਰਨੇ ਵਾਲਾ ਹੈ ਅਤੇ ਸੁੱਤੇ ਆਕਾਸ਼ਵਤ ਪੂਰਨ ਪ੍ਰਗਟ ਹੈ ਅਤੇ ਫਿਰ ਮਾਇਆ ਜਿਸ ਵਿੱਚ ਲੈ ਹੈ। ਹੋਰ ਅਰਥ, ਹਰੀ ਯਾਨੀ ਵਿਸ਼ਨੂੰ ਅਤੇ ਹਰ ਯਾਨੀ ਸ਼ਿਵ, ਵਿਸ਼ਨੂੰ ਸ਼ਿਵ ਦੀ ਵੀ ਜੋ ਆਦਿ ਹੈ ਅਤੇ ਅਕਾਰਨ ਬ੍ਰਹਮ ਹੈ, ਬ੍ਰਹਮਾ ਨੂੰ ਵੀ ਜੋ ਗਿਆਨ ਪ੍ਰਕਾਸ਼ਣ ਵਾਲਾ ਹੈ ਜਿਸ ਦਾ ਪ੍ਰਤੱਖ ਬੀਜ ਰੂਪ ਹਾਹਾ ਅੱਖਰ ਹੈ, ਉਸ ਹਾਹੇ ਨੂੰ ਮੇਰੀ ਨਮਸਕਾਰ ਹੈ। ਗਿਆਨ ਨਾਰਕੰਗ ਗਿਰਾਦੀਸ਼ੰਗ ਗੋਤੀਤੰਗ ਸਵੱਛ ਸਾਕਿਸ਼ਣੰਗ ਗਮ ਨਾ ਗਮੇ ਵਿਹੀਨ ਆਏ ਤੰਗ ਗੰਕਾਰੰਗ ਨਮਾ ਮਿਹੰਗ। ਅਰਥ, ਜੋ ਗਿਆਨ ਦਾ ਸੂਰਜ, ਬਾਣੀ ਦਾ ਪਤੀ, ਇੰਦਰੀਆਂ ਤੋਂ ਅਤੀਤ, ਪਵਿੱਤਰ ਸਾਖੀ ਰੂਪ ਅਤੇ ਜਮਣ ਮਰਨ ਤੋਂ ਰਹਿਤ ਹੈ, ਉਸ ਦੇ ਲਿਖਾਏ ਗੱਗੇ ਅੱਖਰ ਨੂੰ ਮੈਂ ਨਮਸਕਾਰ ਕਰਦਾ ਹਾਂ। ਰਾਮ ਵੀਜ ਸੁਰੇਸ਼ਵਰੰਗ ਦੇਵ ਦੈਤਿਆ ਵਿਭੰਗ ਦਿਤੰਗ ਸਰਵਵਾਸ਼ਰਿਅੰਗ ਸਰਵ ਮਿਤੀ ਸ਼ਵਕਤੀ ਤੰਗ ਰਕਾਰੰਗ ਨਮਾ ਮਿਹੰਗ। ਅਰਥ, ਜੋ ਸਰਵ ਵਿਖੇ ਰਮਿਆ ਹੋਇਆ, ਸਰਵ ਦਾ ਕਾਰਨ ਹੈ, ਦੇਵਤਿਆਂ ਦਾ ਵੀ ਈਸ਼ਵਰ ਹੈ, ਦੇਹ ਅਤੇ ਦੈਂਤਾਂ ਤੋਂ ਜੋ ਨਮਸਕਾਰ ਕੀਤਾ ਗਿਆ ਹੈ ਅਤੇ ਜੋ ਸਰਬ ਦਾ ਆਸਰਾ ਹੈ, ਸਭ ਮਰਿਆਦਾ ਅਤੇ ਸ਼ਕਤੀ ਸੰਪੰਨ ਹੈ, ਉਸ ਦੇ ਲਖਾਇਕ ਰਾਰੇ ਅੱਖਰ ਨੂੰ ਮੇਰੀ ਨਮਸਕਾਰ ਹੈ। ਇਤਵੇ ਮਹਾਂਵਰਣੰਗ ਭਾਵਨਾਯੰਗ ਮੁਹੂਰੂ ਮੁਹੰਗ ਚਤੁਰਵਰਗ ਫਲੰਗ ਦਾਸ਼ਿਅੰਗ ਸਿੱਧੀ ਏਵੰ ਨਾ ਸੰਸ਼ਿਅੰਗ। ਅਰਥ, ਇਹ ਚਾਰੇ ਅੱਖਰ ਐਸੇ ਮਹਾਂਵਰਣ ਹਨ ਕਿ ਜਿਹੜੇ ਦਾਸ ਸ਼ਰਧਾ ਧਾਰ ਕੇ ਇਹਨਾਂ ਨੂੰ ਬਾਰ ਬਾਰ ਜਪਦੇ ਹਨ, ਉਹਨਾਂ ਨੂੰ ਚਾਰੇ ਪਦਾਰਥ ਅਤੇ ਸਿੱਧੀ ਦੇ ਫਲਦਾਤਾ ਹਨ, ਇਸ ਵਿੱਚ ਕੋਈ ਸੰਸਾ ਨਹੀਂ। ਇਸ ਪ੍ਰਕਾਰ ਲੰਮੀ ਵਿਚਾਰ ਮਗਰੋਂ ਸਾਰੇ ਧੰਨ ਧੰਨ ਕਰ ਉੱਠੇ ਅਤੇ ਬੋਲੇ, ਜੈ ਗੁਰਦਾਸ ਵਿਮਲ ਮਤ ਗਿਆਨੀ, ਅਬ ਹਮਰੇ ਮਨ ਨਿਸ਼ਚੇ ਠਾਨੀ, ਤੁਮ ਤੇ ਸੰਸ਼ੇ ਗਇਓ ਹਮਾਰਾ, ਬਿਬਦ ਬੇਦ ਬਿਦ ਕੀਓ ਉਚਾਰਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।